simro har har ra. Simro har har ra. Tajo siyanap surjana. Tajo siyanap surjana. Simro har har ra, simro har har ra. Ek aas har man rakho, ek aas har man rakho, nanak dukh bharam bhaja, ek aas har man rakho, nanak dukh bharam bhaja. Tajo siyanap surjana, tajo siyanap surjana, simro har har ra, simro har har ra. Manukh ki tek birthi sab jaan, manukh ki tek birthi sab jaan, devan ko ek bhagwan, devan ka ek bhagwan, jiske diye rahe aghaar, jiske diye rahe aghaar, bohr na trishna lage bohr na trishna lage aaye. मारे रखे एको आप मारे रखे एको आप मनुख के किछ नहीं हाथ मनुख के किछ नहीं हाथ तिसका हुकम बूझ सुख हो तिसका हुकम बूझ सुख हो तिसका नाम रख कंठ परो तिसका नाम रख कंठ परो सिमर 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 प्रभ सो सिमर 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 प्रभ सो नानक बिघन ना लागे को नानक बिघन ना लागे को बिघन ना लगे को सिमरो हर हर राय सिमरो हर हर राय तजो सियानप सूरज ना तजो सियानप सूरज ना सिमरो हर हर राय सिमरो हर हर राय उस्तत मन में कर निरंकार उस्तत मन में कर निरंकार कर मन मेरे सत कर मन मेरे सत ब्योहा निर्मल रसना अमृत पियो निर्मल रसना अमृत पियो सदा सुहेला कर ले जियो सदा सुहेला कर ले जियो नैनो पेख ठाकर का रंग नैनो पेख ठाकर का रंग साध संग बिन से सब संग साध संग बिन से सब संग चरण चलो मार्ग गोविंद चरण चलो मार्ग गोविंद मिटे पाप जपिए हर बिंद मिटे पाप जपिए हर बिंद कर हर कर्म श्रवण हर कथा कर हर कर्म श्रवण हर कथा हर दरगे नानक उज्जल मथा हर दरगे नानक उज्जल मथा तजो से अनप सुरजना तजो से अनप सुरजना सिमरो हर हर रा सिमरो हर हर रा एक आस हर मन रखो एक आस हर मन रखो नानक दुख भरम भोजा तजो सियानप सुरजना सिमरो हर हर रा सिमरो हर हर रा सिमरो हर हर रा शलोक तजो सियानप सुरजन शलोक तजो सियानप सुरजन सिमरो हर हर राय एक आस हर मन रखो एक एक आस हर मन रखो, नानक दुख भरम पौ जाए, एक आस हर मन रखो, जनन पिता लोक सुत बनता, जनन पिता लोक सुत बनता, कोई न किसकी डरिया, कोई न किसकी डरिया, एक आस हर मन रखो, मनुख नो चौगिरदे जीवन दे चौगिरदे कुछ लोक दिसदे ने, मनुख उना ते बहुत सारियां आसां लगाउंदा है भी ओ अपनी जिम्मेवारी समझदे आ, औखे वेले मैनू पकड़नगे, मेरियां लोड़ां पूरियां होणगियां, मेरे बाजू बल बनणगे, मेरियां बाहां बनणगे, हर औकड़ विच्चों मैनू लंघना आसान होएगा, कोई मेरे साथी होणगे। मनुख चौगिरदे ऐसे लोगों नूं देख के आस लगांदा है, उन्दे विच कुछ रिश्तेदार भी हुंदे ने, कुछ लोग भी हुंदे ने जिन्हां नूं असीं फ्रेंडशिप आख लैंदे हां, दोस्ती मित्रता दा घेरा। लेकिन एक ख्याल करियो, मनुख इन्हां सारियां चीज़ां तों निर्भर करदा है केवल लोड़ वेले काम आउण ते, औखे वेले जनन पिता कम ना आवे मनुखों दे तो मुनकर हो जाता है, बुढ़ेपे वेले संतान कम ना आवे मनुख उन्दे तो मुनकर हो जाता है, कहिंदा भी बड़ा गलत है, अपना फर्ज नहीं निभाउंदे। अक्सर असीं देखने जे मित्र दोस्त औखे वेले साथ ना देन, मनुख उन्हां तो निराश हो जाता है क्योंकि आस ला के तुरिया हुंदा है। जिन्ने संसार दे रिश्ते ने वो किसे ना किसे आस ते खलोते ने, मनुख अपनियां आसां उन्हां नाल जोड़ी बैठा है। गुरु ने एक ख्याल दे दिता है, कहिंदे ने एक आस हर मन रखो, जनन पिता जन्म देने वाला बापू, जनन पिता लोक सुत बनता, जन्म देने वाला पिता लोक आले दुआले दे मित्र दोस्त, सुत पुत्र बनता स्त्री। गुरु कहिंदे ने सारे रिश्ते ने जिन्हां ते मनुख औखे वेले साथ देण दी आस रखदा है ते उन्हां ते निर्भर कर जांदा, भरोसा रखदा। गुरु कहिंदे ने भला कदी सोचे ओ भरोसा जिन्हां ते तू रखे वफादार भी होण, मेरा मतलब यह नहीं कि सारे रिश्ते कोई बेवफा ही हुंदे ने, वफादार भी हुंदे ने। माता पिता बच्चियां दी दिलों पालना करदे ने, उन्हां दा जीव हुंदा है। बुढ़ेपे विच कोई ही ऐसा नालायक पुत्तर होवे जिहड़ा समाज दी परवाह ना करदा होया अपने मां बाप नूं ना संभाले, नहीं तां उह अपनी जिम्मेवारी दा अहसास कर। साडे कल्चर विच इहो ही है, पर गुरु कहिंदे ने इह तां ठीक है वफादार भी हो सकदे ने, पर कदी तू सोचिया उन्हां नूं वफादारी निभाण लई चांस तां मेरा रब ही दिंदा है। जनन पिता ने संभालिया, ਤੂੰ ਆਖਿਆ ਮੈਨੂੰ ਜਨਨ ਪਿਤਾ ਨੇ ਸੰਭਾਲਿਆ, ਪਰ ਜਨਨ ਪਿਤਾ ਜਿਹੜਾ ਉਹਨੂੰ ਆਯੂ ਉਹਨੂੰ ਉਮਰ ਸੰਭਾਲਣ ਦਾ ਸਮਾਂ ਕਿਹਨੇ ਦਿੱਤਾ? ਤੂੰ ਆਪਣੇ ਬਾਪੂ ਦੀ ਉਮਰ ਆਪ ਨਹੀਂ ਵਧਾ ਸਕਿਆ, ਉਹ ਵੀ ਤਾਂ ਬੱਚੇ ਨੇ ਜਿਨ੍ਹਾਂ ਦੇ ਜਨਨ ਪਿਤਾ ਬੜੇ ਵਫ਼ਾਦਾਰ ਨੇ, ਪਾਲਣ ਦੀਆਂ ਬੜੀਆਂ ਰੀਝਾਂ ਰੱਖਦੇ ਸਨ, ਪਰ ਬੱਚਾ ਸੀ, ਗੋਦ ਸੀ, ਪਿਤਾ ਚਲਾ ਗਿਆ, ਕੁਛ ਨਹੀਂ ਕਰ ਸਕਿਆ। ਕਰਨਾ ਚਾਹੁੰਦਾ ਸੀ, ਉਹਦੇ 'ਤੇ ਆਸ ਵੀ ਰੱਖੀ ਜਾ ਸਕਦੀ ਸੀ, ਪਰ ਕਰ ਨਹੀਂ ਸਕਿਆ। ਕਿਉਂ? ਕਿਉਂਕਿ ਜਨਨ ਪਿਤਾ ਨੂੰ ਵੀ ਚਾਂਸ ਮੇਰੇ ਰੱਬ ਨੇ ਦੇਣੇ, ਜਿੰਨੇ ਵੀ ਕੁਝ ਕਰ ਰਹੇ ਆ, ਜੇ ਭਲਾ ਉਹ ਸਾਰੇ ਵਫ਼ਾਦਾਰ ਵੀ ਹੋਣ, ਫਿਰ ਵੀ ਉਹਨਾਂ 'ਤੇ ਭਰੋਸਾ ਨਹੀਂ। ਭਰੋਸਾ ਇੱਕ ਮਾਲਕ 'ਤੇ ਜਿੰਨੇ ਉਹਨਾਂ ਨੂੰ ਕਰਨ ਯੋਗ ਬਣਾਉਣਾ ਹੈ। ਗੁਰੂ ਕਹਿਣ ਲੱਗੇ, ਜਨਨ ਪਿਤਾ ਲੋਕ ਸੁੱਤ ਬਣਤਾ ਕੋਏ ਨਾ ਕਿਸ ਕੀ ਧਰਿਆ, ਕਿਸੇ ਨੇ ਕਿਸੇ ਲਈ ਕੁਝ ਨਹੀਂ ਧਰਿਆ, ਕੁਛ ਨਹੀਂ ਰਾਖਵਾਂ ਕੀਤਾ, ਉਹਦੇ ਸਾਰੇ ਜ਼ਰੀਏ ਮੇਰੇ ਮਾਲਕ ਨੇ ਬਣਾਏ। ਸਿਰ ਸਿਰ ਰਿਜਕ ਸੰਭਾਹੇ ਠਾਕਰ, ਉਹਨੇ ਰੋਜ਼ੀ ਦੇਣੀ ਹੈ, ਤਾਂ ਉਹਨੇ ਮਾਂ ਬਾਪ ਤੇਰੇ ਨਾਲ ਸੰਬੰਧਿਤ ਕੀਤੇ ਨੇ। ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਇਹ ਠੀਕ ਹੈ ਕਿ ਤੈਨੂੰ ਦਿਸਦੇ ਮਾਂ ਬਾਪ ਨੇ, ਦਿਸਦੇ ਭੈਣਾਂ ਭਰਾ ਨੇ, ਪਰ ਇਹ ਰਿਸ਼ਤੇ, ਇਹ ਸੰਬੰਧ ਅਤੇ ਫਿਰ ਉਹਨਾਂ ਨੂੰ ਚਾਂਸ, ਇਹ ਸਾਰਾ ਕੁਝ ਕਿਸਨੇ ਦਿੱਤਾ ਹੈ? ਗੁਰੂ ਕਹਿਣ ਲੱਗੇ, ਸਿਰ ਸਿਰ ਰਿਜਕ ਸੰਭਾਵੇ ਠਾਕਰ, ਤਾਹੇ ਮਨ ਭਉ ਕਰਿਆ ਉਡੇ ਉਡ ਆਵੇ ਸਹਿ ਕੋ ਸਾਂ, ਤਿਸ ਪਾਛੇ ਬਚਰੇ ਛਰਿਆ ਤਿਨ ਕਵਨ ਖਿਲਾਵੇ ਕਵਨ ਚੁਗਾਵੇ ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕਰ ਕਰ ਤਲ ਧਰਿਆ, ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਏ, ਏਕ ਆਸ ਰੱਖੋ ਮਨ ਮਾਹੇ। ਤਜੋ ਸਿਆਨੁਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ। ਹੁਣ ਇੱਥੇ ਸੋਚਣਾ, ਸਲੋਕ ਜਿਹੜਾ ਜਿਵੇਂ ਮੈਂ ਪਹਿਲੇ ਅਰਜ਼ ਕੀਤੀ ਹੈ, ਸਾਰੀ ਅਸ਼ਟਪਦੀ ਦਾ ਮੂਲ ਤੱਤ ਹੁੰਦਾ ਹੈ, ਅਤੇ ਇਹਨਾਂ ਦਾ ਆਪਸੀ ਸੰਬੰਧ ਵੀ ਬੜਾ ਹੈ। ਆਖਰ ਇੱਕ ਬਾਣੀ ਇੱਕ ਰਚਨਾ ਬਣਨੀ ਜਾਂਦੀ ਹੈ, ਅਤੇ ਇੱਕ ਰਚਨਾ ਦਾ ਆਪਸੀ, ਇੱਕ ਸ਼ਬਦ ਦਾ ਦੂਜੇ ਨਾਲ ਸੰਬੰਧ ਹੀ ਕੋਈ ਨਾ ਹੋਵੇ, ਤਾਂ ਫਿਰ ਇੱਕ ਰਚਨਾ ਕਿਵੇਂ ਬਣੀ? ਬੜੇ ਸੰਬੰਧ ਨੇ, ਇੱਥੇ ਲੈ ਲਓ ਪਿਛਲੀ ਅਸ਼ਟਪਦੀ ਸੰਤ ਸ਼ਬਦ 'ਤੇ ਹੈ, ਸੰਤ ਦਾ ਵਿਰੋਧੀ ਨਹੀਂ ਹੋਣਾ, ਸੰਤ ਤੋਂ ਨਾਸਤਿਕ ਨਹੀਂ ਹੋਣਾ, ਸੰਤ ਤੋਂ ਮੂੰਹ ਨਹੀਂ ਮੋੜਨਾ। ਸੰਤ ਤੋਂ ਮੂੰਹ ਮੋੜਨ ਵਾਲੇ ਦੀ ਆ ਦਸ਼ਾ ਹੋ ਜਾਂਦੀ, ਸਾਰਾ ਕੁਝ ਇਸ। ਅਤੇ ਇੱਕ ਗੱਲ ਮੈਂ ਨਾਲ 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 ਕਹਿੰਦਾ ਚਲਾ ਆਇਆ, ਜੋ ਗੁਰੂ ਨੇ ਕਰਾਈ, ਕਿ ਸੰਤ ਕਿਸੇ ਭੇਖ ਦਾ ਨਾਂ ਨਹੀਂ, ਸੰਤ ਕਿਸੇ ਮਨੁੱਖ ਦਾ ਨਾਂ ਨਹੀਂ, ਕਿਸੇ ਐਸੇ ਵਿਅਕਤੀ ਨੂੰ ਸੰਤ ਨਹੀਂ ਆਖਿਆ ਜਾ ਸਕਦਾ ਜਿਹਨੇ ਕੋਈ ਭੇਖ ਬਣਾਇਆ ਹੋਵੇ। ਅਤੇ ਮੈਂ ਅਰਜ਼ ਕੀਤੀ ਸੀ, ਕੇਵਲ ਅਤੇ ਕੇਵਲ ਗੁਣ ਹੀ ਸੰਤ ਨੇ ਕਿਸੇ ਵਿੱਚ ਵੀ ਹੋ ਸਕਦੇ ਨੇ। ਹੋ ਸਕਦਾ ਕੋਈ ਕੋਟ ਪੈਂਟ ਵਾਲਾ ਕੋਈ ਟਾਈ ਵਾਲਾ ਮਨੁੱਖ ਐਸਾ ਹੋਵੇ ਜਿਹਦੇ ਵਿੱਚ ਉਹ ਸਰਬ ਗੁਣ ਆ ਜਾਣ। ਸਵਾਲ ਤਾਂ ਗੁਣਾਂ ਦਾ ਹੈ। ਗੁਰੂ ਨੇ ਬਾਰ ਬਾਰ ਗੁਰਬਾਣੀ ਅੰਦਰ ਇੱਕ ਗੱਲ ਦ੍ਰਿੜ ਕਰਾਈ ਹੈ, ਤੂੰ ਗੁਣਾਂ ਦਾ ਪੁਜਾਰੀ ਹੋ। ਜੀਵਨ ਅੰਦਰ ਜਿੰਨਾ ਅੰਮ੍ਰਿਤ ਫੈਲਦਾ ਉਹ ਗੁਣਾਂ ਕਰਕੇ ਹੈ, ਅਤੇ ਸਭ ਕੁਝ ਜੋ ਕੁਝ ਗੁਰੂ ਨੇ ਦਿੱਤਾ ਹੈ, ਭਾਵੇਂ ਅੰਮ੍ਰਿਤ ਦਿੱਤਾ ਹੈ ਭਾਵੇਂ ਰਹਿਤਾਂ ਦਿੱਤੀਆਂ ਨੇ, ਸਭ ਕੁਝ ਗੁਣਾਂ 'ਤੇ ਆਧਾਰਿਤ, ਤਾਂ ਕਿ ਤੇਰੇ ਕੋਲ ਗੁਣ ਆਉਣ। ਜੇ ਗੁਣ ਹੋਮਨ ਸਾਜਨਾ ਮਿਲ ਸਾਂਝ ਕਰੀਜੇ, ਸਾਂਝ ਕਰੀਜੇ ਗੁਣਾ ਕੇਰੀ ਛੋੜ ਅਵਗੁਣ ਚੱਲੀਏ। ਇਸ ਲਈ ਸੰਤ ਸ਼ਬਦ ਜਿਹੜਾ ਉਹ ਗੁਣਾਂ ਨਾਲ ਸੰਬੰਧਿਤ ਹੈ, ਅਤੇ ਗੁਣ ਹੈ ਪ੍ਰਭੂ, ਪ੍ਰਭੂ ਵੀ ਗੁਣ ਹੈ। ਹੁਣ ਇਸ ਅਸ਼ਟਪਦੀ ਵਿੱਚ ਆ ਕੇ ਪਿਛਲੀ ਅਸ਼ਟਪਦੀ ਦੀ ਜਿਹੜੀ ਦੁਰਵਰਤੋਂ ਹੁੰਦੀ ਹੈ, ਗਲਤ ਵਰਤੋਂ ਹੁੰਦੀ ਹੈ, ਲੋਕ ਉਸ ਦੇ ਭਰਮ ਵਿੱਚ ਪਏ ਹੋਏ ਕਿਸੇ ਭੇਖਧਾਰੀ ਨੂੰ, ਲੰਬੇ ਚੋਲੇ ਵਾਲੇ ਨੂੰ, ਗੋਲ ਪੱਗ ਵਾਲੇ ਨੂੰ, ਬੜੇ ਉੱਚੇ ਲੰਬੇ ਸਰੀਰ ਵਾਲੇ ਨੂੰ ਸੰਤ ਸ਼ਬਦ ਦੇ ਦਿੰਦੇ ਨੇ, ਅਤੇ ਉਹ ਲਗਾ ਲੈਂਦੇ ਨੇ ਸੰਤ ਕਹਿ ਕੇ, ਉਹਨਾਂ ਦੀਆਂ ਅੱਗੇ ਨਮਸਕਾਰਾਂ ਹੁੰਦੀਆਂ ਨੇ, ਪੂਜਾ ਹੁੰਦੀ ਹੈ। ਉਹ ਫਿਰ ਆਪਣੇ ਭਰਮ ਭੁਲੇਖੇ ਨਾਲ ਲੋਕਾਂ ਦੇ ਹਿਰਦੇ ਵਿੱਚ ਇਹ ਵੀ ਪੈਦਾ ਕਰਦੇ ਨੇ ਕਿ ਸੰਤ ਕੋਲੋਂ ਸਭ ਕੁਝ ਮਿਲਦਾ, ਕਿਉਂਕਿ ਬਾਣੀ ਦੀਆਂ ਤੁਕਾਂ ਦੀ ਨਜਾਇਜ਼ ਵਰਤੋਂ ਹੁੰਦੀ ਹੈ, ਸੰਤ ਕੋਲੋਂ ਸਭ ਕੁਝ ਮਿਲਦਾ। ਲੋੜਵੰਦ ਲੋਕ ਜਿਹੜੇ ਨੇ ਲਾਈਨਾਂ ਲਾ ਕੇ ਸੰਤ ਦੇ ਅੱਗੇ, ਬਣੇ ਬਣਾਏ ਸੰਤ ਦੇ ਅੱਗੇ, ਇੱਕ ਮਨੁੱਖ ਸੰਤ ਦੇ ਅੱਗੇ ਖਲੋਤੇ ਨੇ, ਗੁਣ ਸੰਤ ਅੱਗੇ ਨਹੀਂ, ਉਹ ਗੁਣ ਵੇਖਦੇ ਹੀ ਨਹੀਂ। ਭਾਵੇਂ ਲੱਖ ਗੁਣਾ ਕਰ ਲਵੇ, ਔਗੁਣ ਆ ਰਹੇ, ਫਿਰ ਵੀ ਉਹ ਕਹਿੰਦੇ ਨੇ ਸੰਤ। ਪਿਛਲੇ ਦਿਨ 'ਚ ਮੈਂ ਅਰਜ਼ ਕੀਤੀ ਸੀ ਵੀ ਐਸੇ ਲੋਕ ਵੀ ਵੇਖੇ ਜਿਨ੍ਹਾਂ ਦੇ ਸਾਹਮਣੇ ਸੰਤ, ਉਹਨਾਂ ਦੇ ਸੰਤ ਦਾ ਗੁਣਾ ਆਇਆ, ਅਤੇ ਉਹਨਾਂ ਨੇ ਉਸ ਗੱਲ ਨੂੰ ਟਾਲਣ ਵਾਸਤੇ ਆਖਿਆ ਜੀ ਮਹਾਂਪੁਰਸ਼ਾਂ ਦਾ ਚੋਜ ਹੁੰਦਾ, ਉਹ ਆਪਣੀ ਨਿੰਦਾ ਆਪ ਕਰਾਉਂਦੇ ਨੇ। ਇਸ ਕਿਸਮ ਦੇ ਖਿਆਲ ਵਾਲੇ ਲੋਕ ਜਿਹੜੇ ਗੁਣਾਂ ਦਾ ਸੰਗ੍ਰਹਿ ਨਹੀਂ ਕਰਦੇ, ਗੁਣਾਂ ਦੀ ਪੜਚੋਲ ਨਹੀਂ ਕਰਦੇ, ਉਹ ਕੇਵਲ ਇੱਕ ਭੇਖ ਦੇ, ਇੱਕ ਵਿਅਕਤੀ ਦੇ ਪਿੱਛੇ ਲੱਗਦੇ ਨੇ, ਅਤੇ ਆਖਦੇ ਨੇ ਸਾਨੂੰ ਸਭ ਕੁਝ ਇੱਥੋਂ ਮਿਲਦਾ। ਇੱਕ ਵਾਰੀ ਦੀ ਮੈਂ ਆਪਣੇ ਨਾਲ ਹੱਡ ਬੀਤੀ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਲੰਡਨ ਗੁਰਦੁਆਰੇ ਤੋਂ ਬਾਹਰ ਨਿਕਲੇ ਕੀਰਤਨ ਕਰਕੇ ਕਿਸੇ ਵੀਰ ਨੇ ਆਪਣਾ ਬੱਚਾ ਕੁੱਛੜ ਚੁੱਕਿਆ ਹੋਇਆ ਸੀ, ਅਤੇ ਮੈਨੂੰ ਆ ਕੇ ਕਹਿੰਦਾ ਜੀ ਬੱਚੇ ਨੂੰ ਮੁਖਾਤਮ ਕਰਕੇ, ਬੇਟਾ ਬੁਲਾ ਫਤਿਹ ਸਿੰਘ ਸਾਹਿਬ ਨੂੰ, ਫਤਿਹ ਬੁਲਾ। ਛੋਟਾ ਬੱਚਾ ਸੀ, ਉਹਨੇ ਫਤਿਹ ਤਾਂ ਕੀ ਬੁਲਾਉਣੀ ਸੀ, ਇੱਕ ਸੰਬੋਧਨ ਕਰਨਾ ਸੀ, ਅਤੇ ਮੈਂ ਉਹਨੂੰ ਫਤਿਹ ਬੁਲਾਈ ਬੱਚੇ ਨੂੰ ਮੁਖਾਤਬ ਹੋ ਕੇ, ਅਤੇ ਨਾਲ ਹੀ ਉਹਨੇ ਜਿਹੜੇ ਲਫਜ਼ ਮੈਨੂੰ ਕਹਿੰਦੇ ਸਨ ਉਹਨੇ ਕਹੇ, ਜਿਸ ਖਿਆਲ ਨਾਲ ਉਹਨੇ ਫਤਿਹ ਬੁਲਵਾਈ ਸੀ, ਕਹਿਣ ਲੱਗਾ ਜੀ ਇਹ ਫਲਾਣੇ ਬਾਬਾ ਜੀ ਦੀ ਬਖਸ਼ਿਸ਼ ਹੈ, ਸੰਤਾਂ ਦੀ ਬਖਸ਼ਿਸ਼ ਹੈ ਇਹ ਬੱਚਾ। ਅਤੇ ਮੈਂ ਹੱਥ ਜੋੜੇ, ਮੈਂ ਆਖਿਆ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਹੈ। ਉਹਨੇ ਆਖਿਆ ਵੀ ਖੌਰੇ ਮੇਰੀ ਗੱਲ ਦੀ ਨੂੰ ਸਮਝ ਨਹੀਂ ਆਈ, ਫਿਰ ਦੁਹਰਾ ਕੇ ਕਹਿੰਦਾ ਨਹੀਂ ਬਾਬਾ ਅਮਰ ਸਿੰਘ ਜੀ ਦੀ ਬਖਸ਼ਿਸ਼ ਹੈ, ਬਾਬਾ ਜਸਵੰਤ ਸਿੰਘ ਜੀ ਦੀ ਬਖਸ਼ਿਸ਼ ਹੈ। ਮੈਂ ਫਿਰ ਹੈਰਾਨ ਹੋਇਆ, ਅਤੇ ਮੈਂ ਆਖਿਆ ਜੀ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼। ਉਹਨੇ ਫਿਰ ਤੀਜੀ ਵਾਰ ਉਹ ਗੱਲ ਆਖੀ, ਅਤੇ ਮੈਂ ਆਖਿਆ ਫਿਰ ਚੰਗਾ ਤੈਨੂੰ ਮੁਬਾਰਕ ਹੋਵੇ। ਤਾਂ ਮੇਰੇ ਕਹਿਣ ਦਾ ਮਤਲਬ, ਜਿਹੜੇ ਵਿਅਕਤੀਆਂ ਅਤੇ ਮਨੁੱਖਾਂ ਪਿੱਛੇ ਮਨੁੱਖ ਲੱਗਦੇ ਨੇ, ਉਹ ਇੱਥੋਂ ਤੱਕ ਲੱਗ ਜਾਂਦੇ ਨੇ ਕਿ ਉਹ ਉਹਨੂੰ ਨਿਰਾ ਸੰਤ ਮਨੁੱਖ ਨੂੰ ਹੀ ਨਹੀਂ ਸਮਝਦੇ, ਸਾਰਾ ਕੁਝ ਦੇਵਨਹਾਰ ਵੀ ਉਹਨੂੰ ਸਮਝਦੇ ਨੇ, ਸਾਰੀਆਂ ਆਸਾਂ ਹੀ ਉਹਦੇ 'ਤੇ ਲਾ ਪੈਂਦੇ ਨੇ ਕਿ ਇਹ ਸਾਡੇ ਲੋਕ ਪ੍ਰਲੋਕ ਦਾ ਸਹਾਇਕ। ਔਰ ਕਹਿੰਦੇ ਨੇ ਮਹਾਂਪੁਰਸ਼ ਜਿਹੜੇ ਸਾਡੇ ਲੋਕ ਪ੍ਰਲੋਕ ਦੇ ਸਹਾਇਕ ਹੁੰਦੇ ਨੇ, ਮੈਂ ਨਾਮ ਨਹੀਂ ਲੈਣਾ ਚਾਹੁੰਦਾ। ਇੱਥੋਂ ਤੱਕ ਸਟੇਜਾਂ 'ਤੇ ਆਖਿਆ ਜਾਂਦਾ ਰਿਹਾ, ਅਸੀਂ ਵੀ ਸੁਣਦੇ ਰਹੇ ਕਿ ਆਹ ਘਰ ਦੇਖ ਲਓ, ਆਪਣੇ ਅਸਥਾਨ ਗੁਰਦੁਆਰਾ ਸਾਹਿਬ ਨੂੰ, ਡੇਰਾ ਸਾਹਿਬ ਨੂੰ ਕਹਿਣ ਲੱਗੇ ਆਹ ਘਰ ਦੇਖ ਲਓ, ਦਰਗਾਹ ਵਿੱਚ ਆਪਣਾ ਇਹ ਘਰ ਹੈ, ਆਪਣਾ ਪਛਾਣ ਕੇ ਆ ਜਾਓ। ਲੋਕਾਂ ਦੇ ਮਨਾਂ ਵਿੱਚ ਇੱਕ ਭੁਲੇਖਾ ਪੈਣਾ, ਮਹਾਂਪੁਰਸ਼ਾਂ ਨੇ ਸਾਡੇ ਲਈ ਦਰਵਾਜ਼ਾ ਖੋਲ੍ਹਣਾ, ਇਹ ਘਰ ਸਾਡਾ, ਉੱਥੇ ਵੀ ਡੇਰੇ ਦੀ ਪਛਾਣ, ਇਸ ਡੇਰੇ ਨੂੰ, ਇਸ ਅਸਥਾਨ ਨੂੰ ਪਛਾਣ ਲਓ, ਦਰਗਾਹ ਵਿੱਚ ਆਪਣਾ ਘਰ ਇਹ ਹੈ, ਆਪਣੇ ਡੇਰੇ ਨੂੰ, ਆਪਣੇ ਅਸਥਾਨ ਨੂੰ ਪਛਾਣ ਕੇ ਆ ਜਾਣਾ। ਮੇਰਾ ਕਹਿਣ ਦਾ ਮਤਲਬ, ਇਸ ਕਿਸਮ ਦੇ ਭਰਮ ਭੁਲੇਖੇ ਦਿਨ ਬ ਦਿਨ ਵੱਧਦੇ ਗਏ। ਮਨੁੱਖ ਨੇ ਇੱਕ ਦੇਹਧਾਰੀ ਮਨੁੱਖ ਦੀ ਆਸ ਦੇ ਉੱਤੇ ਆਪਣਾ ਜੀਵਨ ਨਿਰਭਰ ਕਰ ਦਿੱਤਾ। ਹੁਣ ਤੱਕ ਉਹ ਗੁਰੂ ਕਿੱਡਾ ਗਿਆਨ ਹੈ, ਗਿਆਨ ਗੁਰੂ ਹੈ ਨਾ। ਹੁਣ ਪਹਿਲੀ ਅਸ਼ਟਪਦੀ ਵਿੱਚ ਸੰਤ ਸ਼ਬਦ ਦੀ ਸਿਫਤ ਕਰਕੇ, ਉਹਦੇ ਨਾਲ ਜੁੜਨ ਦੀ ਗੱਲ ਕਰਕੇ, ਹੁਣ ਨਾਲ ਦੀ ਅਗਲੀ ਅਸ਼ਟਪਦੀ ਇਸ ਭਰਮ ਭੁਲੇਖੇ ਤੋਂ ਬਾਹਰ ਕੱਢਣ ਲਈ ਕਹਿ ਦਿੱਤੀ। ਕਹਿਣ ਲੱਗੇ ਮਤ ਕਿਤੇ ਇਹ ਨਾ ਸਮਝ ਲਿਓ ਇਹ ਮਨੁੱਖ ਜਿਹੜਾ ਹੈ, ਇਹ ਸੰਤ ਹੈ, ਇਹ ਮੇਰਾ ਸਭ ਕੁਛ ਦੇਣ ਵਾਲਾ ਅਤੇ ਮੇਰਾ ਲੋਕ ਪ੍ਰਲੋਕ ਸਵਾਰਨ ਵਾਲਾ ਹੈ, ਕਿਤੇ ਐਸਾ ਨਾ ਹੋਵੇ ਕਿਸੇ ਮਨੁੱਖ 'ਤੇ ਆਸ ਲਾ ਕੇ ਬਹਿ ਜਾਊਂ ਕਿ ਇਹ ਮਨੁੱਖ ਜਿਹੜਾ ਗੋਲ ਪੱਗ ਵਾਲਾ ਹੈ, ਲੰਬੇ ਚੋਲੇ ਵਾਲਾ, ਬਸ ਇਹੋ ਹੀ ਮੇਰੇ ਲੋਕ ਪ੍ਰਲੋਕ ਦਾ ਸਹਾਇਕ ਹੈ, ਮੈਨੂੰ ਸਭ ਕੁਝ ਇਹਦੇ ਕੋਲ ਮਿਲਣਾ ਹੈ। ਲਓ ਨਾਲ ਦੀ ਅਗਲੀ ਅਸ਼ਟਪਦੀ, ਉਸ ਪਹਿਲੀ ਅਸ਼ਟਪਦੀ ਦਾ ਜਿਹੜਾ ਡਰ ਸੀ, ਇੱਕ ਭਰਮ ਪੈਦਾ ਹੋਣ ਦਾ ਡਰ ਸੀ ਜੇ ਪੈ ਰਿਹਾ, ਜਿਹੜਾ ਅੱਜ ਵੀ ਭਰਮ ਪੈ ਰਿਹਾ, ਉਹ ਭਰਮ ਨੂੰ ਦੂਰ ਕਰਨ ਵਾਸਤੇ ਅਗਲੀ ਅਸ਼ਟਪਦੀ ਨਾਲ ਹੀ ਉਚਾਰ ਦਿੱਤੀ। ਅਤੇ ਉਹਦਾ ਕਨਸੈਪਟ ਕੀ ਰੱਖਿਆ, ਤਜੋ ਸਿਆਨਪ ਸੁਰਜ ਨਾਉ ਸਿਮਰੋ ਹਰ ਹਰ ਰਾਏ। ਗਿਆਨਵਾਨ ਪੁਰਸ਼ੋ ਸੁਰਜ ਨਾਉ, ਆਪਣੀ ਸਿਆਣਪ ਛੱਡ ਦਿਓ, ਇੱਕ ਪ੍ਰਭੂ ਦੀ ਆਸ ਰੱਖੋ, ਕੇਵਲ ਉਹਦੇ ਨਾਲ ਜੁੜੋ। ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਪਹੁ ਜਾਏ। ਜਿਹਨਾਂ ਲੋੜਾਂ ਅਤੇ ਜਿਹਨਾਂ ਗਰਜ਼ਾਂ ਪਿੱਛੇ ਮਨੁੱਖ ਦੇ ਭੇਖਧਾਰੀ ਮਨੁੱਖ ਦੇ ਪਿੱਛੇ ਪੈ ਫਿਰਦੇ ਹੋ, ਉਹ ਸਾਰਾ ਕੁਝ ਇੱਥੇ ਦੂਰ ਹੋ ਸਕਦਾ। ਨਾਨਕ ਦੁੱਖ ਭਰਮ ਪਹੁ ਜਾਏ। ਕਹਿਣ ਲੱਗੇ ਮੈਂ ਤੁਹਾਨੂੰ ਯਕੀਨ ਦਿਵਾਉਣਾ, ਹੁਣ ਅਸ਼ਟਪਦੀ ਸ਼ੁਰੂ ਹੋਈ, ਮੈਂ ਤੁਹਾਨੂੰ ਯਕੀਨ ਦਿਵਾਉਣਾ।
ਮਨੁੱਖ ਕੀ ਟੇਕ ਬਿਰਥੀ ਸਭ ਜਾਣ।
ਲਓ ਕਿਹੜਾ ਸਪਸ਼ਟ ਕਰ ਦਿੱਤਾ, ਕੇਵਲ ਮਨੁੱਖ ਨੂੰ ਸੰਬੋਧਨ ਕੀਤਾ। ਇਹ ਨਹੀਂ ਆਖਿਆ ਗੋਲ ਪੱਗ ਵਾਲਾ ਮਨੁੱਖ ਕਿ ਗੁੱਠ ਵਾਲੀ ਪੱਗ ਵਾਲਾ, ਚਿੱਟੀ ਪੱਗ ਵਾਲਾ ਕਿ ਨੀਲੀ ਪੱਗ ਵਾਲਾ, ਕੋਈ ਮਸਲਾ ਹੀ ਨਹੀਂ। ਮਨੁੱਖ ਕੋਈ ਵੀ ਹੈ, ਉਹਨੂੰ ਰੱਬ ਨਾ ਸਮਝੇ।
ਮਨੁੱਖ ਕੀ ਟੇਕ ਬਿਰਥੀ ਸਭ ਜਾਣ।
ਪਰ ਭੁੱਲਿਆ ਹੋਇਆ ਮਨੁੱਖ ਤਾਂ ਮਨੁੱਖਾਂ ਨੂੰ ਰੱਬ ਮੰਨੀ ਬੈਠਾ ਹੈ। ਅਤੇ ਗੁਰੂ ਬਾਣੀ ਅੰਦਰ ਫੈਸਲਾ ਦੇ ਰਹੇ ਨੇ, ਕਹਿੰਦੇ ਨੇ
ਮਨੁੱਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਇੱਕ ਭਗਵਾਨ।
ਇਸ ਤੋਂ ਜ਼ਿਆਦਾ ਸਪਸ਼ਟ ਕੀ ਕਰ, ਜੇ ਫਿਰ ਵੀ ਗੁਰੂ ਕਾ ਸਿੱਖ ਅਖਵਾਉਣ ਵਾਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕਰਨ ਵਾਲਾ ਕਿਸੇ ਭੇਖਧਾਰੀ ਦੇਹਧਾਰੀ ਮਨੁੱਖ ਦੇ ਸਾਹਮਣੇ ਉਸ ਮਨੁੱਖ ਨੂੰ ਸੰਤ ਸਮਝ ਕੇ, ਰੱਬ ਸਮਝ ਕੇ, ਗੁਰੂ ਸਮਝ ਕੇ ਪੂਜਾ ਕਰ ਰਿਹਾ, ਤਾਂ ਇਹਦਾ ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਨੂੰ ਨਹੀਂ ਸਮਝ ਰਿਹਾ। ਗੁਰੂ ਤੇ ਮਨੁੱਖ ਸ਼ਬਦ ਵਰਤ ਰਹੇ ਨੇ, ਇਹ ਨਹੀਂ ਮਨੁੱਖ ਕਿਹੋ ਜਿਹਾ। ਕਹਿਣ ਲੱਗੇ ਜਿਹੜਾ ਦੇਹਧਾਰੀ ਦਿਸਣ ਵਾਲਾ ਮਨੁੱਖ ਹੈ, ਜੋ ਦੀਸੇ ਸੋ ਸਗਲ ਬਿਨਾਸੇ, ਉਹ ਤਾਂ ਮੌਤ ਦਾ ਹੀ ਇੱਕ ਕ੍ਰਿਸ਼ਮਾ ਹੈ, ਅੱਜ ਨਹੀਂ ਕੱਲ੍ਹ ਹੈ। ਅਤੇ ਜਿਹਨੇ ਆਪ ਮਰ ਜਾਣਾ ਹੈ, ਉਹਨੇ ਤੁਹਾਨੂੰ ਜੀਵਨ ਕਿੱਥੋਂ ਦੇਣਾ ਹੈ। ਕਹਿਣ ਲੱਗੇ ਇਸ ਲਈ ਇੱਕ ਖਿਆਲ ਕਰੀ,
ਮਨੁੱਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਇੱਕ ਭਗਵਾਨ। ਨਾ ਉਹ ਮਰੇ,
ਉਹਦੀ ਨਿਸ਼ਾਨੀ ਇਹ ਹੈ ਉੱਥੇ ਮੌਤ ਕੋਈ ਨਹੀਂ। ਮੈਂ ਤਾਂ ਹੈਰਾਨ ਹੁੰਦਾ, ਆਏ ਦਿਨ ਡੈਰੀ ਵਿੱਚ ਵੀ ਦੇਖੋ ਨਾ, ਕੋਈ ਸਫਾਈ ਖਾਲੀ ਹੁੰਦਾ। ਇੰਨੇ ਸੰਤ ਆ ਕੇ ਜਾ ਚੁੱਕੇ ਨੇ ਕਿ ਉਹਨਾਂ ਦੇ ਚੇਲੇ ਜਿਹੜੇ ਨੇ, ਉਹਨਾਂ ਦੀਆਂ ਬਰਸੀਆਂ ਮਨਾਉਣ ਲਈ ਡੈਰੀਆਂ ਵਿੱਚ ਆਪਣੀਆਂ ਤਾਰੀਖਾਂ ਲਿਖਾਉਂਦੇ ਨੇ, ਅਤੇ ਬੜੇ ਸ਼ੌਕ ਨਾਲ ਆਖਦੇ ਨੇ ਮਹਾਂਪੁਰਸ਼ਾਂ ਦੀ ਬਰਸੀ ਮਨਾਈ ਜਾ ਰਹੀ ਹੈ, ਫਲਾਣੀ ਤਰੀਕ ਨੂੰ ਉਹ ਚਲਾਣਾ ਕਰ ਗਏ ਸਨ, ਸਵਰਗਵਾਸ ਹੋਏ ਸਨ, ਇਸ ਲਈ ਉਹਨਾਂ ਦੀ ਬਰਸੀ ਮਨਾਈ ਜਾ ਰਹੀ। ਪਰ ਮੈਂ ਹੈਰਾਨ ਹਾਂ, ਕਦੇ ਕਿਸੇ ਨੇ, ਸਭ ਤੋਂ ਵੱਡਾ ਪ੍ਰਭੂ ਹੈ ਰੱਬ, ਕਦੇ ਕਿਸੇ ਨੇ ਆਖਿਆ ਇਸ ਤਰੀਕ ਨੂੰ ਰੱਬ ਦੀ ਬਰਸੀ ਮਨਾ ਲਓ? ਰੱਬ ਦੀ ਬਰਸੀ ਹੈ ਹੀ ਨਹੀਂ, ਉਹਦੀ ਬਰਸੀ ਕੌਣ ਮਨਾਏਗਾ? ਇੰਨੇ ਆਪਣੇ ਆਪਣੇ ਸਾਧੂਆਂ ਸੰਤਾਂ ਦੀ ਬਰਸੀ ਮਨਾਉਣ ਵਾਲੇ ਜਿਹੜੇ ਲੋਕ ਨੇ, ਉਹਨਾਂ ਨੂੰ ਆਖੋ ਕੋਈ ਨਿਸ਼ਚਿਤ ਕਰੋ ਰੱਬ ਦੀ ਬਰਸੀ ਕਦੋਂ ਮਨਾਉਣੀ। ਉਹਨਾਂ ਨੂੰ ਪਤਾ ਰੱਬ ਮਰਦਾ ਨਹੀਂ, ਉਹਦੀ ਬਰਸੀ ਨਹੀਂ ਮਨਾਈ ਜਾ ਸਕਦੀ। ਅਤੇ ਗੁਰੂ ਨੇ ਇਹ ਵੀ ਗੱਲ ਆਖ ਦਿੱਤੀ, ਕਹਿਣ ਲੱਗੇ ਭਲਿਆ ਇੱਕ ਖਿਆਲ ਕਰੀ, ਜਿਹੜਾ ਰੱਬ ਦਾ ਹੈ ਨਾ, ਉਹ ਵੀ ਨਹੀਂ ਮਰਦਾ। ਹਰ ਕੇ ਸੇਵਕ ਜੋ ਹਰ ਭਾਏ, ਤਿਨਕੀ ਕਥਾ ਨਿਰਾਰੀ ਰੇ, ਉਹ ਆਵੇ ਨਾ ਜਾਏ ਨਾ ਕਬ ਹੂੰ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਤਾ ਹੈ, ਫੈਸਲਾ ਬਾਣੀ ਦਾ। ਬ੍ਰਹਮ ਗਿਆਨੀ ਤਾਂ ਮਰਦਾ ਨਹੀਂ, ਪਰ ਜਿੰਨੇ ਇਹ ਸਾਧੂਆਂ ਸੰਤਾਂ ਨੂੰ ਦੇਹਧਾਰੀਆਂ ਨੂੰ ਪੂਜਣ ਵਾਲੇ ਨੇ ਉਹ ਨਾਲ ਤਾਂ ਮਨਾਣਗੇ ਬਰਸੀ ਅਤੇ ਨਾਲ ਉੱਤੇ ਇਸ਼ਤਿਹਾਰ ਦੇ ਦੇਣਗੇ ਬ੍ਰਹਮ ਗਿਆਨੀ 108 ਫਲਾਣੇ। ਤੁਸੀਂ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਤਾਂ ਗੁਰੂ ਕੋਲੋਂ ਪੁੱਛੋ, ਉਹ ਤਾਂ ਕਹਿੰਦੇ ਨੇ ਮਰਦਾ ਹੀ ਨਹੀਂ ਅਤੇ ਤੁਸੀਂ ਬਰਸੀ ਮਨਾ ਰਹੇ ਹੋ, ਤੁਸੀਂ ਬ੍ਰਹਮ ਗਿਆਨੀ ਦੀ ਬਰਸੀ ਮਨਾ ਰਹੇ ਹੋ। ਅਤੇ ਗੁਰੂ ਆਖਦੇ ਨੇ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ, ਫਿਰ ਬਰਸੀ ਕਿਵੇਂ ਮਨਾ ਰਹੇ ਹੋ ਜਾਂ ਫਿਰ ਉਹ ਬ੍ਰਹਮ ਗਿਆਨੀ ਨਹੀਂ, ਐਵੇਂ ਲਕਮ ਦਿੱਤਾ ਗਿਆ। ਤਾਂ ਫੈਸਲਾ ਤਾਂ ਗੁਰਬਾਣੀ ਕੋਲੋਂ ਲੈਣਾ, ਸਤਿਗੁਰੂ ਕਹਿੰਦੇ ਨੇ
ਮਨੁੱਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕਹਿ ਦੀਏ ਰਹੇ ਅਗਾਏ ਬਹੁਰ ਨਾ ਤ੍ਰਿਸ਼ਨਾ ਲਾਗੇ ਆਏ।
ਉਹ ਮਾਲਿਕ ਦੇਣ ਵਾਲਾ ਇੰਨਾ ਮਹਾਨ ਹੈ, ਉਹਦਾ ਦਿੱਤਾ ਹੋਇਆ ਲੈ ਕੇ ਤੂੰ ਰੱਜ ਜਾਏਗਾ, ਸੰਸਾਰ ਦੇ ਹੋਰ ਕਿਸੇ ਮਨੁੱਖ ਦਾ ਦਿੱਤਾ ਹੋਇਆ ਅੱਜ ਲਏਗਾ ਕੱਲ੍ਹ ਮੁੱਕ ਜਾਏਗਾ, ਫਿਰ ਮੰਗਤਾ ਬਣੇਗਾ। ਕਿਉਂਕਿ ਰੱਬ ਜੋ ਦਿੰਦਾ ਉਹਦੇ ਤੋਂ ਪਹਿਲਾਂ ਉਹਨੂੰ ਸੰਤੋਖ ਦਿੰਦਾ ਅਤੇ ਸੰਤੋਖ ਵਾਲਾ ਮਨੁੱਖ ਰੱਜ ਜਾਂਦਾ ਹੈ।
ਜਿਸ ਕੇ ਦੀਏ ਰਹੇ ਅਗਾਏ ਬਹੁਰ ਨਾ ਤ੍ਰਿਸ਼ਨਾ ਲਾਗੇ ਆਏ ਮਾਰੇ ਰੱਖੇ ਏਕੋ ਆਪ ਮਨੁੱਖ ਕੇ ਕਿਛ ਨਹੀਂ ਹਾਥ।
ਮਾਰਨਾ ਰੱਖਣਾ ਜੀਵਨ ਦੇਣਾ ਜੀਵਨ ਲੈਣਾ ਦੇ ਲੈ ਏਕ ਤੂੰ ਦਿਗਰ ਕੋ ਨਹੀਂ, ਦਿਗਰ ਤਾਂ ਭਾਵ ਹੁੰਦਾ ਦੂਜਾ। ਕਹਿਣ ਲੱਗੇ ਦੇਣ ਵਾਲਾ ਅਤੇ ਲੈਣ ਵਾਲਾ ਕੇਵਲ ਅਤੇ ਕੇਵਲ ਤੂੰ ਹੈ, ਦੂਜਾ ਹੋਰ ਕੋਈ ਨਹੀਂ ਹੋ ਸਕਦਾ। ਦੇਹ ਲੇਹ ਏਕ ਤੂੰ ਦਿਗਰ ਕੋ ਨਹੀਂ, ਦੂਜਾ ਕੋਈ ਨਹੀਂ ਹੋ ਸਕਦਾ। ਕੌਣ ਹੈ ਇਹ ਮਨੁੱਖ ਜਿਹੜਾ ਤੈਨੂੰ ਜੀਵਨ ਦੇ ਸਕਦਾ ਹੈ? ਪਰ ਜਿਹੜੇ ਇਸ ਕਿਸਮ ਦੀ ਪੂਜਾ ਕਰਨ ਵਾਲੇ ਭਰਮਾਂ ਭੁਲੇਖਿਆਂ ਵਿੱਚ ਪੈਣ ਵਾਲੇ ਲੋਕ ਨੇ, ਭੇਖਧਾਰੀਆਂ ਅੱਗੇ ਆਪਾਂ ਸਮਰਪਣ ਕਰਨ ਵਾਲੇ, ਉਹ ਇਹਦੀਆਂ ਕਹਾਣੀਆਂ ਘੜਦੇ ਨੇ, ਸਾਡਾ ਜੀਵਨ ਇਹਨਾਂ ਦੇ ਹੱਥ ਹੈ। ਨਾਲ ਨਾਲ ਫਿਰ ਐਗਜ਼ਾਮਪਲ ਦੇਣ ਉਚਿਤ ਕਰਦਾ ਹੈ। ਇੰਗਲੈਂਡ ਦੀ ਗੱਲ ਹੈ, ਕੋਈ ਨਾਮ ਨਹੀਂ ਲਵਾਂ ਬਾਰ ਬਾਰ। ਉਸੇ ਹੀ ਸੰਤ ਨੇ ਨਵੀਂ ਗੱਡੀ ਕਿਸੇ ਚੇਲੇ ਨੇ ਲਿਆਂਦੀ, ਇਹ ਹੱਡ ਬੀਤੀਆਂ ਨੇ, ਨਵੀਂ ਗੱਡੀ ਚੇਲੇ ਨੇ ਲਿਆਂਦੀ। ਸੰਤਾਂ ਨੂੰ ਸ਼ੌਕ ਉੱਠਿਆ ਵੀ ਗੱਡੀ ਮੈਂ ਆਪ ਚਲਾਵਾਂ। ਉਹਨਾਂ ਦੋਵਾਂ ਨੂੰ ਬਿਠਾ ਲਿਆ, ਜਾਣਾ ਸੀ ਬ੍ਰਿਮਿੰਗਮ। ਕਹਿਣ ਲੱਗਾ ਗੱਡੀ ਮੈਂ ਆਪ ਚਲਾ ਕੇ ਜਾਣਾ, ਰਸਤੇ ਵਿੱਚ ਐਕਸੀਡੈਂਟ ਹੋ ਗਿਆ। ਉਹ ਦੋਨੋਂ ਜੀ ਬੜੇ ਵੱਡੇ ਜ਼ਖਮੀ, ਬੜੇ ਕਾਫੀ ਜ਼ਖਮੀ ਹੋ ਗਏ। ਅਤੇ ਹੁਣ ਗੱਲ ਨੂੰ, ਕਿਉਂਕਿ ਗੱਡੀ ਆਮ ਨਹੀਂ ਸੀ ਚਲਾਉਂਦੇ, ਆਪਣੇ ਕੋਲੋਂ ਐਕਸੀਡੈਂਟ ਹੋ ਗਿਆ। ਅਤੇ ਘਰ ਆ ਕੇ ਉਹਨਾਂ ਨੂੰ ਕਹਿੰਦੇ ਨੇ ਭਲੇ ਹੋ, ਤੁਹਾਡੀ ਅੱਜ ਮੌਤ ਲਿਖੀ ਹੋਈ ਸੀ, ਮੈਂ ਇਸ ਲਈ ਆਪ ਸਟੇਅਰਿੰਗ ਫੜਿਆ, ਆਪ ਗੱਡੀ ਚਲਾਈ। ਮੈਂ ਕਿਹਾ ਵੀ ਚਲੋ ਜ਼ਖਮੀ ਹੋ ਜਾਣਗੇ, ਠੀਕ ਹੋ ਜਾਣਗੇ, ਇਹਨਾਂ ਦੀ ਮੌਤ ਨਾ ਹੋ ਜਾਏ, ਮੈਂ ਤਾਂ ਤੁਹਾਡੀ ਰੱਖਿਆ ਕੀਤੀ, ਤੁਹਾਨੂੰ ਬਚਾਇਆ। ਇਸ ਤਰ੍ਹਾਂ ਦੇ ਭਰਮ ਪਾਏ ਜਾਂਦੇ ਨੇ। ਅਤੇ ਗੁਰੂ ਆਖ ਰਿਹਾ
ਮਾਰੇ ਰੱਖੇ ਏਕੋ ਆਪ ਮਨੁੱਖ ਕੇ ਕਿਛ ਨਹੀਂ ਹਾਥ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰੱਖ ਕੰਠ ਪਰੋਏ।
ਉਹਦੇ ਹੁਕਮ ਵਿੱਚ ਰਹਿਣਾ ਸਿੱਖ, ਕਿਉਂਕਿ ਉਹਦੇ ਹੁਕਮ ਵਿੱਚ ਹੀ ਸਾਰਾ ਕੁਝ ਹੋ ਰਿਹਾ।
ਤਿਸ ਕਾ ਨਾਮ ਰੱਖ ਕੰਠ ਪਰੋਏ ਸਿਮਰ 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 ਪ੍ਰਭ ਸੋਏ ਨਾਨਕ ਬਿਘਨ ਨਾ ਲਾਗੇ ਕੋਏ।
ਉਹ ਭਲਿਆ ਵਿਸ਼ਵਾਸ ਕਰ, ਇੱਕ ਪ੍ਰਭੂ ਨਾਲ ਜੁੜ, ਉਹਦੇ ਸਿਮਰਨ ਉਹਦੀ ਯਾਦ ਚਿੱਤ ਵਿੱਚ ਟਿਕਾ, ਵਿਸ਼ਵਾਸ ਦਿਵਾਉਣ ਕਿ ਤੇਰੇ ਜੀਵਨ ਵਿੱਚ ਕੋਈ ਵਿਘਨ ਨਹੀਂ ਆਵੇਗਾ, ਕਿਉਂਕਿ ਹੱਥ ਤੇ ਉਹਦੇ।
ਨਾਨਕ ਬਿਘਨ ਨਾ ਲਾਗੇ ਕੋਏ ਉਸਤਤ ਮਨ ਮੈਂ ਕਾਰਨ ਰੰਕਾਰ।
ਕਿਉਂ ਉਸ ਸੰਤ ਦੀ ਅਸ਼ਟਪਦੀ ਤੋਂ ਬਾਅਦ ਨਾਲ ਦੀ ਅਸ਼ਟਪਦੀ ਕਿੰਨਾ ਕਲੀਅਰ ਹੋ ਕਰ ਰਹੀ ਹੈ? ਇਹ ਤੋਂ ਸਾਬਤ ਹੁੰਦਾ ਕਿ ਉਸ ਸੰਤ ਸ਼ਬਦ ਦੇ ਅਨਰਥ ਕਰਕੇ ਭੋਲੇ ਭਾਲੇ ਲੋਕਾਂ ਨੂੰ ਵਰਗਲਾਇਆ ਜਾਂਦਾ ਹੈ ਅਤੇ ਲੋਕ ਵਿਚਾਰੇ ਜਿਹੜੇ ਸਧਾਰਨ ਨੇ ਉਹ ਡਰ ਭੈ ਵਿੱਚ ਆਏ ਹੋਏ ਨਮਸਕਾਰਾਂ ਕਰਦੇ ਫਿਰਦੇ ਨੇ, ਡਰਦੇ ਨੇ ਕਿਤੇ ਆਹ ਨਾਰਾਜ਼ ਨਾ ਹੋ ਜਾਏ। ਜੇ ਸਾਧੂ ਜੇ ਸੰਤ ਸਾਧੂ ਨੇ ਬਾਣੀ ਅੰਦਰ ਵਾਰ ਵਾਰ ਇਹ ਲਫ਼ਜ਼ ਨੂੰ ਵਰਤਿਆ, ਉਸ ਦਿਨ ਵੀ ਇੱਕ ਲਫ਼ਜ਼ ਆਏ ਸਨ ਅਖੀਰਲੇ ਦਿਨ 'ਚ ਇਸੇ ਅਸ਼ਟਪਦੀ ਦੇ ਅਖੀਰਲੇ ਫੈਸਲੇ ਵਿੱਚ ਕਿ ਗੁਰੂ ਆਖਦੇ ਨੇ ਧੰਨ ਧੰਨ ਭਗਤ ਨਾ ਭਗਤ ਜਨਾ ਜੋ ਹਰਨਾਮਾ ਹਰ ਮੁੱਖ ਕਹਿਤਿਆ, ਧੰਨ ਧੰਨ ਭਗਤ ਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤਿਆ, ਧੰਨ ਧੰਨ ਭਗਤ ਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ। ਅਤੇ ਅਖੀਰ 'ਤੇ ਲਫ਼ਜ਼ ਸਨ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਉਹਨਾਂ ਨਾਲੋਂ ਵੱਡੇ ਭਾਗ ਤਾਂ ਸਿੱਖ ਦੇ ਨੇ। ਫਿਰ ਸਿੱਖ ਦੇ ਸਾਹਮਣੇ ਸੰਤ ਨੂੰ ਝੁਕਣਾ ਚਾਹੀਦਾ ਕਿ ਸੰਤ ਦੇ ਸਾਹਮਣੇ ਸਿੱਖ ਨੂੰ ਝੁਕਣਾ ਚਾਹੀਦਾ? ਜਿਹੜਾ ਗੁਰੂ ਕਾ ਸਿੱਖ ਹੈ ਉਹ ਕਿਸੇ ਦੇ ਸਾਹਮਣੇ ਥਾਂ ਥਾਂ ਭਟਕਦਾ ਨਹੀਂ। ਫੈਸਲਾ ਬਾਣੀ ਦਾ ਕਿ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਦੇ ਆ। ਔਰ ਇਸ ਅਸ਼ਟਪਦੀ ਅੰਦਰ ਇਦੋਂ ਵੀ ਸਪਸ਼ਟ ਕਰ ਦਿੱਤਾ, ਕਹਿਣ ਲੱਗੇ ਕਿਸੇ ਵੀ ਮਨੁੱਖ 'ਤੇ ਆਪਣੀ ਜ਼ਿੰਦਗੀ ਆਪਣਾ ਜੀਵਨ ਨਿਰਭਰ ਨਾ ਕਰ ਅਤੇ ਇਹ ਆਸ ਰੱਖ ਕੇ ਨਾ ਤੁਰ ਕਿ ਮੇਰੇ ਜੀਵਨ ਮਰਨ ਮੇਰੇ ਆਉਣ ਜਾਣ ਮੇਰੇ ਦੁੱਖ ਸੁੱਖ ਦਾ ਜ਼ਿੰਮੇਵਾਰ ਇਹ ਹੈ। ਕਹਿਣ ਲੱਗੇ ਉਹ ਇੱਕ ਮਾਲਕ ਹੈ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਕਹਿਣ ਲੱਗੇ ਉਹ ਅਕਾਲ ਪੁਰਖ ਸੱਤ ਹੈ, ਇਸ ਲਈ ਜੇ ਤੂੰ ਸੱਤ ਵਿਵਹਾਰ ਕਰੇ ਭਾਵ ਜੀਵਨ ਦਾ ਆਚਰਨ ਸੱਚ 'ਤੇ ਨਿਰਭਰ ਕਰ ਲਏ, ਬਸ ਇਹੋ ਤੇਰੀ ਬੰਦਗੀ ਹੋ ਜਾਏ, ਇਹੋ ਤੇਰੀ ਭਗਤੀ ਹੋ ਜਾਏ।
ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸੱਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ।
ਰਸਨਾ ਤੋਂ ਨਿਰਮਲ ਨਾਮ ਰੂਪੀ ਗੁਣਾ ਰੂਪੀ ਅੰਮ੍ਰਿਤ, ਕਿਉਂਕਿ ਗੁਣ ਜਿਹੜੇ ਨੇ ਉਹ ਮੈਲ ਨਹੀਂ ਲੱਗਣ ਦਿੰਦੇ, ਇਸ ਲਈ ਉਹਨਾਂ ਨੂੰ ਨਿਰਮਲ ਆਖਿਆ। ਗੁਣ ਮੈਲ ਧੋਂਦੇ ਨੇ, ਗੁਰੂ ਨੇ ਬਾਣੀ ਵਿੱਚ ਇਹ ਲਫ਼ਜ਼ ਵਰਤੇ ਨੇ। ਕਹਿਣ ਲੱਗੇ ਹੇ ਮੇਰੇ ਮਾਲਕ, ਮੇਰੇ ਕੋਲ ਅਵਗੁਣ ਨੇ। ਕਹਿਣ ਲੱਗੇ ਮੇਰੇ ਕੋਲ ਗੁਣ ਕੋਈ ਨਹੀਂ, ਕਿਵੇਂ ਧੋਵਾਂ? ਏਕ ਨਾ ਭਰੀਆ ਗੁਣ ਕਰ ਧੋਵਾਂ। ਮੇਰੇ ਕੋਲ ਅਵਗੁਣ ਇੱਕ ਹੋਵੇ ਅਤੇ ਉਹਨੂੰ ਕਿਸੇ ਇੱਕ ਗੁਣ ਨਾਲ ਧੋ ਲਵਾਂ। ਗੁਣ ਬਹੁਤੇ, ਗੁਣ ਥੋੜ੍ਹੇ ਨੇ, ਅਵਗੁਣ ਜ਼ਿਆਦਾ ਨੇ। ਕਹਿਣ ਲੱਗੇ ਏਕ ਨਾ ਭਰੀਆ ਗੁਣ ਕਰ ਦੋਵਾਂ, ਕਿਵੇਂ ਧੋਵਾਂ? ਭਰੀਆ ਹੱਥ ਪੈਰ ਤਣਦੇ, ਪਾਣੀ ਧੋਤਾ ਉਤਰਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਭਰੀਐ ਮੱਤ ਪਾਪਾਂ ਕੈ ਸੰਗ, ਉਹ ਧੋਪੈ ਨਵੇ ਕੇ ਰੰਗ। ਗੁਣਾਂ ਨਾਲ ਧੋਪਤੀ ਹੈ, ਇਸ ਲਈ ਗੁਣ ਜਿਹੜੇ ਨੇ ਉਹ ਨਿਰਮਲ ਨੇ, ਉਹ ਮੈਲ ਧੋਂਦੇ ਨੇ। ਅਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ
ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ, ਨੈਣੋ ਪੇਖ ਠਾਕੁਰ ਕਾ ਰੰਗ। ਇਹਨਾਂ ਅੱਖਾਂ ਨਾਲ ਅਤੇ ਸੁਰਤ ਦੀਆਂ ਅੱਖਾਂ ਨਾਲ ਕੇਵਲ ਪ੍ਰਭੂ ਦੇ ਰੰਗਾਂ ਨੂੰ ਦੇਖ, ਹਰ ਰੰਗ ਵਿੱਚੋਂ ਤੈਨੂੰ ਪ੍ਰਭੂ ਦਿਸੇ। ਇਸ ਲਈ ਗੁਰੂ ਨੇ ਵਾਰ ਵਾਰ ਆਖਿਆ, ਕਹਿਣ ਲੱਗੇ ਮੇਰੇ ਮਾਲਕ ਦੇ ਜਿੰਨੇ ਰੰਗ ਨੇ, ਆਪਣੀ ਰਸਾਂ ਤੋਂ ਬਾਬਾ ਨਾਮਦੇਵ ਜੀ ਦਾ ਵੀ ਸ਼ਬਦ, ਬਾਬਾ ਕਬੀਰ ਜੀ ਦਾ ਵੀ ਸ਼ਬਦ ਹੈ। ਕਹਿਣ ਲੱਗੇ ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖਾ, ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਚਾਹੀ। ਹੁਣ ਮੈਂ ਦੂਜੀ ਗੱਲ ਵੀ ਨਹੀਂ ਕਰ ਸਕਦਾ, ਕਿਉਂਕਿ ਜਿੱਧਰ ਦੇਖਣਾ ਮੈਨੂੰ ਪ੍ਰਭੂ ਦਾ ਰੰਗ ਦਿਸਦਾ ਹੈ। ਪਿਤਾ, ਜਿਵੇਂ ਮੈਂ ਅਰਜ਼ ਕੀਤੀ ਸੀ, ਪਿਤਾ ਮੈਨੂੰ ਖਵਾ ਰਿਹਾ, ਪਰ ਮੈਂ ਸੋਚਣਾ ਪਿਤਾ ਨੂੰ ਖਵਾਉਣ ਦੀ ਸ਼ਕਤੀ ਕਿਸਨੇ ਦਿੱਤੀ ਹੈ? ਮਾਂ ਮੈਨੂੰ ਗੋਦੀ ਵਿੱਚ ਉਠਾ ਕੇ ਪਾਲ ਰਹੀ ਹੈ, ਪਰ ਮੈਂ ਸੋਚਣਾ ਜੇ ਪ੍ਰਭੂ ਨੇ ਇਹਨੂੰ ਮਾਂ ਨੂੰ ਸ਼ਕਤੀ ਦਿੱਤੀ, ਜੀਵਨ ਦਿੱਤਾ, ਤਾਂ ਮੈਨੂੰ ਪਾਲ ਰਹੀ ਹੈ। ਐਸੀਆਂ ਵੀ ਤਾਂ ਮਾਵਾਂ ਨੇ ਜਿਹੜੇ ਬੱਚੇ ਨੂੰ ਜਨਮ ਦੇ ਕੇ ਮਰ ਜਾਂਦੀਆਂ ਨੇ। ਇਹ ਜੀਵਨ ਕਿਹਨੇ ਦਿੱਤਾ ਹੈ? ਇਹ ਮੈਨੂੰ ਸੰਭਾਲਣ ਦਾ, ਪਾਲਣ ਦਾ, ਪੋਸਣ ਦਾ,
ਸਮਾਂ ਕਿਹਨੇ ਦਿੱਤਾ ਹੈ? ਇਸ ਲਈ ਮੈਨੂੰ ਸੰਸਾਰ ਦੇ ਹਰ ਰੰਗ ਵਿੱਚੋਂ ਮਾਲਕ ਦਾ ਰੰਗ ਦਿਸਦਾ ਹੈ।
ਨੈਣੋ ਪੇਖ ਠਾਕਰ ਕਾ ਰੰਗ, ਸਾਧ ਸੰਗ ਬਿਨ ਸੈ ਸਭ ਸੰਗ।
ਕਹਿਣ ਲੱਗੇ ਕੇਵਲ ਤੇ ਕੇਵਲ ਇਹ ਸਾਧ ਸੰਗਤ ਵਿੱਚ ਜੁੜਨਾ ਸਿੱਖ। ਜਦੋਂ ਤੂੰ ਸਾਧ ਸੰਗਤ ਵਿੱਚ ਜੁੜੇਗਾ, ਹਰ ਗੁਨਾਹ, ਹਰ ਪਾਪ, ਹਰ ਭਰਮ, ਹਰ ਭੁਲੇਖੇ ਦਾ ਸੰਗ ਖਤਮ ਹੋ ਜਾਏਗਾ। ਫਿਰ ਤੂੰ ਭਰਮਾਂ ਭੁਲੇਖਿਆਂ ਵਿੱਚ ਨਹੀਂ ਪਏਗਾ।
ਸਾਧ ਸੰਗ ਬਿਨ ਸੈ ਸਭ ਸੰਗ, ਚਰਨ ਚਲੋ ਚਰਨ ਚਲੋ ਮਾਰਗ ਗੋਬਿੰਦ।
ਗੁਰੂ ਨੇ ਬਾਣੀ ਅੰਦਰ ਇੱਕ ਥਾਵੇਂ ਇੱਕ ਮੰਗ ਕੀਤੀ। ਕਹਿਣ ਲੱਗੇ ਹੈ ਮੇਰੇ ਮਾਲਕ, ਮੇਰੇ ਤੇ ਰਹਿਮਤ ਕਰ, ਪਾਪ ਜੁਲਾਈ ਪੰਧ ਤੋ, ਪਾਪ ਪੈਰ ਜੁਲਾਈ ਲਹਿੰਦੇ ਦੀ ਬੋਲੀ ਹੈ, ਜੁਲਣਾ ਪਾਕਿਸਤਾਨ ਦੇ ਰਹਿੰਦੇ ਪੰਜਾਬ ਦੀ ਬੋਲੀ, ਜੁਲਣ ਤੋਂ ਭਾਵ ਹੁੰਦਾ ਚੱਲਣਾ ਜਾਣਾ, ਜੁਲਣਾ। ਜਿੱਧਰ ਮਾਲਕ ਆਖੇ, ਜਿੱਧਰ ਗੁਰੂ ਆਖੇ, ਉੱਧਰ ਜਾਣਾ। ਕਹਿਣ ਲੱਗੇ ਪਾਵ ਜੁਲਾਈ ਪੰਧ ਤਉ, ਮੇਰੇ ਪੈਰ ਚੱਲਣ ਜਾਣ ਤਾਂ ਤੇਰੇ ਰਹਾਂ ਤੇ। ਪਾਵ ਜੁਲਾਈ ਪੰਧ ਤਉ, ਨੈਣੀ ਦਰਸ ਦਿਖਾਲ, ਜੇ ਮੇਰੀਆਂ ਅੱਖਾਂ ਖੁੱਲਣ ਤੇ ਜਿੱਧਰ ਦੇਖਣ ਉਹਦੇ ਹਰ ਰੰਗ ਵਿੱਚੋਂ ਮੈਨੂੰ ਤੇਰੇ ਦੀਦਾਰ ਹੋਣ। ਹੁਣ ਤੱਕਣੇ ਆਪਾਂ ਸਾਖੀਆਂ ਵਿੱਚ ਤਾਂ ਪੜ੍ਹ ਲਿਆ, ਅਤੇ ਸਾਖੀਆਂ ਦੇ ਐਨਾਲਿਸਿਸ ਕਰਕੇ ਉਹਦੀ ਕਨਸੈਪਟ ਨੂੰ ਨਾ ਜਾਣ ਸਕੇ। ਅਸੀਂ ਆਪਾਂ ਕਈ ਵਾਰ ਕਹਿੰਦੇ ਹਾਂ ਭਾਈ ਕਨ੍ਹੱਈਆ ਜੀ ਨੇ ਦੁਸ਼ਮਣ ਨੂੰ ਪਾਣੀ ਪਿਆਇਆ, ਦੁਸ਼ਮਣ ਨੂੰ ਪਾਣੀ ਪਿਆਇਆ। ਅਤੇ ਜਦੋਂ ਗੁਰੂ ਦਸਮ ਪਾਤਸ਼ਾਹ ਜੀ ਨੇ ਪੁੱਛਿਆ ਵੀ ਤੇਰੀ ਸ਼ਿਕਾਇਤ ਆਈ ਹੈ ਭਾਈ ਕਨ੍ਹੱਈਆ, ਤੂੰ ਦੁਸ਼ਮਣ ਨੂੰ ਪਾਣੀ ਪਿਆ ਰਿਹਾ? ਅਤੇ ਜਵਾਬ ਸੀ, ਮਹਾਰਾਜ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਆ ਰਿਹਾ, ਕਿਉਂਕਿ ਮੈਨੂੰ ਜਿੱਧਰ ਦੇਖਣਾ ਤੂੰ ਦਿਸਣਾ। ਜਦੋਂ ਮਨੁੱਖ ਦੀ ਨਿਗਾਹ ਬਦਲਦੀ ਹੈ ਨਾ, ਨਿਗਾਹ ਬਦਲਦੀ ਹੈ, ਉਦੋਂ ਫਿਰ ਹਰ ਹਿੱਸੇ ਵਿੱਚੋਂ ਮਨੁੱਖ ਪ੍ਰਭੂ ਨੂੰ ਢੂੰਡਦਾ ਹੈ, ਉਹਦੀ ਖੋਜ ਕਰਦਾ। ਅਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ
ਚਰਨ ਚਲੋ ਮਾਰਗ ਗੋਬਿੰਦ, ਨੈਣੋ ਪੇਖ ਠਾਕਰ ਕਾ ਰੰਗ, ਸਾਧ ਸੰਗ ਬਿਨ ਸੈ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ।
ਜਦੋਂ ਤੂੰ ਮਾਲਕ ਦੇ ਪ੍ਰਭੂ ਦੇ ਗੋਬਿੰਦ ਦੇ ਰਾਹਾਂ 'ਤੇ ਤੁਰੇਗਾ, ਉਸ ਰਾਹ 'ਤੇ ਪਾਪ ਨਹੀਂ ਚੱਲ ਸਕਦੇ, ਪਾਪ ਆਪੇ ਹੀ ਤੇਰਾ ਸਾਥ ਛੱਡ ਜਾਣਗੇ। ਪਿਛਲੇ ਦਿਨਾਂ ਵਿੱਚ ਇੱਕ ਤੁੱਕ ਆਈ ਸੀ ਕਿ ਮੇਰੇ ਰੱਬ ਨੇ ਪਾਪ ਅਤੇ ਪੁੰਨ ਦੋ ਬੈਲ ਦਿੱਤੇ ਨੇ ਜੀਵਨ ਦੀ ਗੱਡੀ ਚਲਾਉਣ ਵਾਸਤੇ, ਪਾਪ ਪੁੰਨ ਦੋ ਬੈਲ ਵਿਸਾਹੇ ਪਵਨ ਪੂੰਜੀ ਪ੍ਰਗਾਸਿਓ, ਤਾਂ ਕਿ ਜੀਵਨ ਦੀ ਗੱਡੀ ਦੇ ਅੱਗੇ ਤੂੰ ਦੋਹਾਂ ਵਿੱਚੋਂ ਜਿਹੜਾ ਮਰਜ਼ੀ ਬੈਲ ਜੋੜ ਲਵੇ। ਕੁਛ ਲੋਕ ਮੈਂ ਅਰਜ਼ ਕੀਤੀ ਸੀ ਪਾਪ ਦਾ ਬੈਲ ਜੋੜ ਕੇ ਜੀਵਨ ਦੀ ਗੱਡੀ ਚਲਾਉਂਦੇ ਨੇ, ਕੁਝ ਪੁੰਨ ਦਾ ਬੈਲ ਜੋੜ ਕੇ ਚਲਾਉਂਦੇ ਨੇ। ਅਤੇ ਅਗਲੀ ਅਖੀਰਲੀ ਤੁੱਕ 'ਤੇ ਪਹੁੰਚਾਂ, ਅਖੀਰ 'ਤੇ ਜਵਾਬ ਮਿਲਿਆ ਸੀ, ਕਹਿਣ ਲੱਗੇ ਘਾਟੀ ਚੜ੍ਹਤ ਬੈਲ ਇੱਕ ਥਾਕਾ ਗਲੇ ਜੋ ਚਲੇ ਗੋਣ ਛਿਟਕਾਈ। ਅਖੇ ਜਦੋਂ ਰੱਬ ਦੀ ਘਾਟੀ ਚੱਲਣ ਲੱਗੇ ਨਾ, ਮਾਰਗ ਗੋਬਿੰਦ ਚੱਲਣ ਲੱਗੇ, ਇੱਕ ਬੈਲ ਜਿਹੜਾ ਪਾਪ ਦਾ ਬੈਲ ਸੀ ਉਹ ਥੱਕ ਗਿਆ, ਪਾਪ ਜਵਾਬ ਦੇ ਗਿਆ, ਕਹਿਣ ਲੱਗੇ ਇਸ ਘਾਟੀ 'ਤੇ ਮੈਂ ਨਹੀਂ ਚੜ੍ਹ ਸਕਦਾ। ਰੱਬ ਦੀ ਘਾਟੀ, ਘਾਟੀ ਚੜ੍ਹਤ ਬੈਲ ਇੱਕ ਥਾਕਾ, ਇੱਕ ਅਵ ਘਟ ਘਾਟੀ ਰਾਮ ਕੀ ਤੇ ਚੜ੍ਹ ਰਹੇ ਹੋ ਕਬੀਰ, ਜਦੋਂ ਉਸ ਪਾਸੇ ਚੱਲਣ ਲੱਗਾ ਪਾਪ ਦਾ ਬੈਲ ਜਿਹੜਾ ਸੀ ਦਿੱਤਾ ਹੋਇਆ ਉਹ ਛੱਡ ਦਿੱ ਜਵਾਬ ਦੇ ਗਿਆ। ਅਤੇ ਗੁਰੂ ਨੇ ਇੱਥੇ ਵੀ ਉਹ ਗੱਲ ਆਖੀ, ਕਹਿਣ ਲੱਗੇ ਜੇ ਤੂੰ ਗੋਬਿੰਦ ਦੇ ਮਾਰਗ ਵੱਲ ਆਪਣੇ ਕਦਮ ਪੁੱਟੇਗਾ, ਵਿਸ਼ਵਾਸ ਕਰੀ ਪਾਪ ਆਪੇ ਹੀ ਜੋ ਸਾਥ ਛੱਡ ਜਾਣਗੇ, ਕਿਉਂਕਿ ਪਾਪ ਉਸ ਰਾਹ 'ਤੇ ਜਾ ਹੀ ਨਹੀਂ ਸਕਦੇ।
ਚਰਨ ਚਲੋ ਮਾਰਗ ਗੋਬਿੰਦ, ਮਿਟੇ ਪਾਪ ਮਿਟੇ ਪਾਪ ਜਪੀਏ ਹਰ ਬਿੰਦ।
ਜੀ ਫਿਰ ਮੈਨੂੰ ਸੰਖੇਪ ਦੱਸੋ ਮੈਂ ਕੀ ਕਰਾਂ? ਕਹਿਣ ਲੱਗੇ ਆ ਦੋ ਗੱਲਾਂ ਦਾ ਖਿਆਲ ਕਰ,
ਕਰ ਹਰ ਕਰਮ
ਮਾਰਗ ਗੋਬਿੰਦ ਕਰਮ ਕਹਿਣ ਲੱਗੇ ਜਿਹੜੇ ਕਰਮ ਰੱਬ ਨੂੰ ਪ੍ਰਭੂ ਨੂੰ ਚੰਗੇ ਲੱਗਦੇ ਨੇ ਉਹਦੇ ਹੁਕਮ ਵਿੱਚ ਨੇ ਉਹ ਕਰ ਅਤੇ ਸਿਫਤ ਸਲਾਹ ਕਥਾ ਕੇਵਲ ਪਰਮਾਤਮਾ ਦੀ ਸੁਣ ਸੰਸਾਰ ਨੂੰ ਸਲਾਹ ਅਤੇ ਦੁਨੀਆਂ ਨੂੰ ਦੀਆਂ ਸਿਫਤਾਂ ਕਰਨ ਵਿੱਚ ਜੀਵਨ ਨਾ ਗੁਜ਼ਾਰ ਗੁਰੂ ਨੇ ਇੱਕ ਥਾਵੇਂ ਹੋਰ ਵੀ ਆਖਿਆ ਕਹਿਣ ਲੱਗੇ ਦੁਨੀਆਂ ਨਾ ਸਲਾਹੇ ਜੋ ਮਰ ਵੰਜਸੀ ਐਵੇਂ ਦੁਨੀਆਂ ਦੀ ਉਪਮਾ ਸੰਸਾਰ ਦੀ ਖੁਸ਼ਾਮਦ ਕਰ ਰਿਹਾ ਇਸ ਲਈ ਕਿ ਮੇਰੇ ਕੰਮ ਆਏਗੀ ਆਸ ਰੱਖੀ ਬੈਠਾ ਕਹਿਣ ਲੱਗੇ ਦੁਨੀਆਂ ਨਾ ਸਲਾਹੇ ਜੋ ਮਰ ਵੰਜਸੀ ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ ਕਹਿਣ ਲੱਗੇ ਇਸ ਲਈ ਚੰਗਾ ਹੈ ਕਿ ਮੇਰੇ ਸਾਹਿਬ ਪ੍ਰਭੂ ਇੱਕ ਪ੍ਰਭੂ ਜਿਹੜਾ ਹੈ ਉਹਦੀ ਅਰਾਧਨਾ ਕਰ ਇੱਥੇ ਵੀ ਇਹੋ ਲਫ਼ਜ਼ ਨੇ ਕਹਿਣ ਲੱਗੇ ਕਰ ਹਰ ਕਰਮ ਸਰਵਣ ਹਰ ਕਥਾ ਉਹਦੇ ਬਖਸ਼ੇ ਉਹਦੇ ਹੁਕਮ ਵਿੱਚ ਕਰਮ ਉਹਦੇ ਹੁਕਮ ਵਿੱਚ ਰਹਿਣਾ ਅਤੇ ਉਹਦੀਆਂ ਗੱਲਾਂ ਸੁਣਨੀਆਂ ਕੇਵਲ ਉਹਦੀ ਸਿਫਤ ਸਲਾਹ ਜੁੜਨੀ ਥਾਂ ਥਾਂ ਦੀਆਂ ਸਿਫਤਾਂ ਕਰਨੀਆਂ ਨਹੀਂ ਕਰ ਹਰ ਕਰਮ ਸਰਵਣ ਹਰ ਕਥਾ ਜੇ ਇਹਨੂੰ ਆਪਾਂ ਤੁਕ ਨੂੰ ਇਸ ਤਰ੍ਹਾਂ ਅਨਵੈ ਕਰਾਂਗੇ ਆਪਣੇ ਆਪ ਅਰਥ ਹੋ ਜਾਣਗੇ ਕਰ ਹਰ ਕਰਮ ਇੱਥੇ ਵਿਸ਼ਰਾਮ ਹੱਥਾਂ ਨਾਲ ਜੀਵਨ ਅੰਦਰ ਕਰਮ ਉਹ ਕਰ ਜਿਹੜੇ ਮੇਰੇ ਰੱਬ ਨੂੰ ਚੰਗੇ ਲੱਗਦੇ ਨੇ ਉਹਦੇ ਹੁਕਮ ਵਿੱਚ ਅਤੇ ਸਰਵਣਾ ਨਾਲ ਕੇਵਲ ਉਹਨਾਂ ਦੀ ਉਸੇ ਦੀ ਸਿਫਤ ਸਲਾਹ ਸੁਣ ਕਰ ਹਰ ਕਰਮ ਸਰਵਣ ਹਰ ਕਥਾ ਕਹਿਣ ਲੱਗੇ ਪਤਾ ਹੀ ਫਿਰ ਕੀ ਹੋਵੇਗਾ ਹਰ ਦਰਗਹਿ ਰੱਬ ਦੇ ਦਰਬਾਰ ਵਿੱਚ ਮੂੰਹ ਉਜਲਾ ਲੈ ਕੇ ਮੱਥਾ ਉਜਲਾ ਲੈ ਕੇ ਜਾਵੇਂਗਾ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗਹਿ ਨਾਨਕ ਉਜਲ ਮੱਥਾ ਹਰ ਦਰਗਹਿ ਨਾਨਕ ਉਜਲ ਮੱਥਾ ਤਜੋ ਸਿਆਨਪ ਸੁਰਜਨਾ ਸਿਮਰੋ ਹਰ ਹਰ ਰਾ ਸਿਮਰੋ ਹਰ ਹਰ ਰਾ ਇੱਕ ਆਸ ਹਰ ਮਨ ਰੱਖੋ ਇੱਕ ਆਸ ਹਰ ਮਨ ਰੱਖੋ ਨਾਨਕ ਦੁੱਖ ਭਰਮ ਭੋ ਜਾ ਸਿਮਰੋ ਹਰ ਹਰ ਰਾ ਸਿਮਰੋ ਹਰ ਹਰ ਰਾ ਸਿਮਰੋ ਹਰ ਹਰ ਰਾ ਮੋੜ 'ਤੇ ਰੋਸ਼ਨੀ ਲੈ ਕੇ ਖਲੋਤਾ ਮਨੁੱਖ ਜਦੋਂ ਵੀ ਭੁੱਲਦਾ ਕਿਸੇ ਮੋੜ 'ਤੇ ਜਾ ਕੇ ਭੁੱਲਦਾ ਅਤੇ ਇਸ ਲਈ ਰੋਸ਼ਨੀ ਦੀ ਲੋੜ ਵੀ ਮੋੜ 'ਤੇ ਹੁੰਦੀ ਹੈ ਆਪਾਂ ਦੇਖਦੇ ਹਾਂ ਸਰਕਾਰਾਂ ਵੀ ਮੋੜਾਂ 'ਤੇ ਚੁਰਸਤਿਆਂ 'ਤੇ ਰੋਸ਼ਨੀ ਦਾ ਇੰਤਜ਼ਾਮ ਉੱਥੇ ਹੀ ਮਨੁੱਖ ਨੂੰ ਭੁੱਲਣ ਦਾ ਡਰ ਉੱਥੇ ਹੀ ਐਕਸੀਡੈਂਟ ਹੁੰਦੇ ਨੇ ਉੱਥੇ ਹੀ ਜੀਵਨ ਬਰਬਾਦ ਹੁੰਦੇ ਨੇ ਤੋ ਜੀਵਨ ਦਾ ਸਫ਼ਰ ਵੀ ਕਈ ਮੋੜਾਂ ਵਿੱਚੋਂ ਲੰਘਦਾ ਹੈ ਅਤੇ ਗੁਰੂ ਹਰ ਮੋੜ 'ਤੇ ਗਿਆਨ ਦੀ ਸ਼ਬਦ ਦੀ ਉਜਾਰੋ ਦੀਪਾਂ ਦੀ ਰੋਸ਼ਨੀ ਲੈ ਕੇ ਖਲੋਤਾ ਹੈ ਪਹਿਲਾ ਸ਼ਬਦ ਕਹਿ ਲਿਆ ਸੰਤ ਸਰਨ ਜੋ ਜਨ ਪਰੇ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਤੇ ਫਿਰ ਨਾਲ ਹੀ ਆਖਿਆ ਇਹ ਵੀ ਇੱਕ ਮੋੜ ਹੈ, ਕਿਤੇ ਲੋਕ ਭੁੱਲ ਨਾ ਜਾਣ ਵੀ ਕਿਸੇ ਗੋਲ ਪੱਗ, ਕਿਸੇ ਲੰਬੇ ਚੋਲੇ, ਕਿਸੇ ਗੜਵੇ ਅਤੇ ਕਿਸੇ ਮਾਲਾਂ ਵਾਲੇ ਦਾ ਨਾਮ ਸੰਤ ਹੈ। ਕਹਿਣ ਲੱਗੇ ਨਹੀਂ, ਐਸਾ ਕੋਈ ਮਨੁੱਖ ਤੇਰੇ ਜੀਵਨ ਦੀ ਉਸਾਰੀ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਰੱਖਦਾ। ਇਸ ਲਈ ਕਹਿਣ ਲੱਗੇ ਮੈਂ ਤੇਰਾ ਭੁਲੇਖਾ ਦੂਰ ਕਰਨਾ ਚਾਹੁੰਦਾ ਕਿ ਮਨੁੱਖ ਕੀ ਟੇਕ ਬਿਰਥੀ ਸਭ ਜਾਣ। ਅਗਲੀ ਸ਼ਤਾਬਦੀ ਦੇ ਇੱਕ ਆਸਰ ਮਨ ਰੱਖੋ, ਨਾਨਕ ਦੁੱਖ ਭਰਮ ਪਹੁੰਚ ਜਾਏ। ਮਨੁੱਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਇੱਕ ਹੈ ਭਗਵਾਨ। ਤੇਰਾ ਜੀਵਨ ਕੇਵਲ ਇੱਕ 'ਤੇ ਨਿਰਭਰ ਹੋਵੇ ਜੋ ਸਰਬ ਸ਼ਕਤੀਮਾਨ ਹੈ, ਹਮੇਸ਼ਾ ਰਹਿੰਦਾ ਹੈ, ਜਿਨ ਦੀਆਂ ਬਰਸੀਆਂ ਨਹੀਂ ਮਨਾਈਆਂ ਜਾਂਦੀਆਂ, ਜਿਨ ਦੀ ਮੌਤ ਨਹੀਂ ਹੁੰਦੀ, ਹਮੇਸ਼ਾ ਜੀਵਨ ਹੈ। ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚੁੱਕਾਂ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।